दीपक जी, श्रोमणी कमेटी ने यह कहा कि जथेदार मुलाजम होया करते हैं, कहते साडे इंपलॉई ने यह, की वेरवा जी, ते रिएक्शन की आ रहा इस गल ते?
ਇਹ ਕਈ ਵਾਰ ਅਜਿਹੀਆਂ ਘਟਨਾਕ੍ਰਮ ਵਾਪਰੇ ਨੇ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ, ਪਰ ਅੱਜ ਜਿਹੋ ਜਿਹਾ ਰੁੱਖ ਸ਼੍ਰੋਮਣੀ ਕਮੇਟੀ ਨੇ ਅਪਣਾਇਆ ਬਹੁਤ ਅਫਸੋਸਜਨਕ ਹੈ, ਬਹੁਤ ਮਦਭਾਗ ਹੈ। ਅਤੇ ਜੋ ਜਾਣਕਾਰੀ ਮੇਰੇ ਕੋਲ ਹੈ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੋਰੀ ਬਹੁਤ ਹੈਰਾਨ ਅਤੇ ਪਰੇਸ਼ਾਨ ਨੇ ਕਿ ਇਹ ਕੀ ਹੈ, ਇਹ ਤਰੀਕਾ ਕੀ ਹੈ। ਅਸਲ ਦੇ ਵਿੱਚ ਅੱਜ ਸ਼੍ਰੋਮਣੀ ਕਮੇਟੀ ਦੀ ਇੱਕ ਬੈਠਕ ਸੀ, ਅੰਤਰੀ ਕਮੇਟੀ ਦੀ ਬੈਠਕ ਸੀ, ਉਹ ਅਸਤੀਫੇ ਵਾਲਾ ਪਹਿਲੂ ਸੀ। ਉਹ ਤੋਂ ਬਾਅਦ ਉਸ ਦੀ ਕਾਰਵਾਈ ਪਾਉਣ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਇੱਕ ਵਫ਼ਦ ਮਿਲਣ ਜਾਂਦਾ, ਤੇ ਉਹ ਵਫ਼ਦ ਸ਼੍ਰੋਮਣੀ ਕਮੇਟੀ ਦਾ ਵਫ਼ਦ ਮਿਲ ਕੇ ਬਾਹਰ ਆਉਂਦਾ ਹੈ, ਤੇ ਮਿਲਣ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦਾ ਤੇ ਕਹਿੰਦੇ ਜੀ, ਅਸੀਂ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰਾਂ ਤੋਂ ਵਾਕਫ਼ ਕਰਾ ਕੇ ਆਏ ਹਾਂ, ਅਸੀਂ ਜਥੇਦਾਰ ਸਾਹਿਬ ਨੂੰ ਦੱਸ ਕੇ ਆਏ ਹਾਂ ਕਿ ਜਥੇਦਾਰਾਂ ਦੀ ਨਿਯੁਕਤੀ ਕਰਨਾ ਵੀ ਸਾਡੇ ਅਧਿਕਾਰ ਖੇਤਰ 'ਚ ਆ, ਤੇ ਜਥੇਦਾਰਾਂ ਨੂੰ ਹਟਾਉਣਾ ਵੀ ਸਾਡੇ ਅਧਿਕਾਰ ਖੇਤਰ 'ਚ ਆ। ਇਹ ਸਭ ਨੂੰ ਸਮਝ ਆਉਂਦਾ ਕਿ ਮਸਲਾ ਉਹੀ ਹੈ ਫਿਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਹਿਲੂ 'ਤੇ ਆ
ਜੀ,
ਕਿਉਂਕਿ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਸਪਸ਼ਟ ਸ਼ਬਦਾਂ 'ਚ ਉਸ ਪੱਖ ਨੂੰ ਪੂਰਦਿਆਂ ਕਿ ਲਿਖਿਆ ਸੀਗਾ ਕਿ ਇੱਕ ਤੈਅ ਰਣਨੀਤੀ ਤਹਿਤ ਇੱਕ ਮਾਹੌਲ ਬਣਾਇਆ ਗਿਆ ਉਹਨਾਂ ਨੂੰ ਉਲਾਂਭੇ ਕਰਨ ਦਾ, ਅਤੇ ਉਹਨਾਂ ਨੇ ਉਹਨਾਂ ਦੀ ਉਹ ਜਾਂਚ ਪ੍ਰਕਿਰਿਆ, ਉਹ ਕੇਸ, ਉਹਦਾ ਸਾਰਾ ਹਵਾਲਾ ਦਿੱਤਾ ਸੀ। ਸੋ ਉੱਥੋਂ ਗੱਲ ਸ਼ੁਰੂ ਕਰਕੇ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਅਸੀਂ ਬਾਕੀ ਮੁਲਾਜ਼ਮ ਸ਼੍ਰੋਮਣੀ ਕਮੇਟੀ 'ਚ ਭਰਤੀ ਕਰਦੇ ਹਾਂ, ਉਵੇਂ ਅਸੀਂ ਜਥੇਦਾਰ ਭਰਤੀ ਕਰਦੇ ਹਾਂ
ਜੀ,
ਤੇ ਜਦੋਂ ਸਾਨੂੰ ਲੋੜ ਅਸੀਂ ਰੱਖ ਲਿਆ, ਜਦੋਂ ਜੀ ਕਰਾਂਗੇ ਅਸੀਂ ਹਟਾਵਾਂਗੇ, ਸਾਡੀ ਮਰਜ਼ੀ ਹੈ। ਸੋ ਕੀ ਇਹ ਦੱਸਣ ਗਏ ਸੀ ਕਿ ਜਥੇਦਾਰ ਸਾਹਿਬ ਤੁਸੀਂ ਜਿਹੜਾ ਇਹ ਬਿਆਨ ਦਿੱਤਾ ਸੀਗਾ ਕਿ ਬਈ ਤੁਹਾਡਾ ਕੀ ਕੰਮ ਹੈ ਜਥੇਦਾਰਾਂ ਦੇ ਮਾਮਲੇ 'ਚ ਦਖਲ ਦੇਣ ਦਾ, ਜੇ ਕੋਈ ਇਨਕੁਆਇਰੀ ਕਰਨੀ ਹੋਊ ਅਸੀਂ ਕਰਾਂਗੇ, ਜੇ ਕੋਈ ਕਾਰਵਾਈ ਕਰਨੀ ਹੋਊ ਅਸੀਂ ਕਰਾਂਗੇ, ਜਾਂਚ ਕਰਾਉਣੀ ਨਹੀਂ ਕਰਾਉਣੀ। ਸੋ ਜੇ ਤੁਸੀਂ ਅੱਜ ਇਹ ਦੱਸ ਕੇ ਆਏ ਹੋ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਕਿ ਜੀ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ, ਇਹ ਸਾਡਾ ਹੈ, ਇਹ ਨਿਯਮਾਵਲੀ ਤਹਿਤ ਸਾਡੇ ਕੋਲ ਹੈ, ਤਾਂ ਕੀ ਤੁਸੀਂ ਇਹ ਕਹਿ ਕੇ ਹੋ ਕਿ ਜਥੇਦਾਰ ਸਾਹਿਬ ਤੁਸੀਂ ਗਲਤ ਬਿਆਨਬਾਜ਼ੀ ਕੀਤੀ, ਹੁਣ ਮਾਫ਼ੀ ਮੰਗਣ ਜਥੇਦਾਰ ਤੋਂ? ਤੁਸੀਂ ਇਹ ਕਹਿਣਾ ਚਾਹੁੰਦੇ ਹੋ
ਜੀ
ਕਿ ਸ਼੍ਰੋਮਣੀ ਕਮੇਟੀ ਤੋਂ ਆਪਣੇ ਸ਼ਬਦ ਵਾਪਸ ਲੈਣੋ, ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਜਥੇਦਾਰ ਸਾਹਿਬ ਆਪਣੇ ਆਪ ਲਾਂਭੇ ਹੋ ਜਾਓ? ਆਪਾਂ ਪਹਿਲਾਂ ਵੀ ਗੱਲ ਕੀਤੀ ਆ
ਜੀ
ਕਿ ਕੀ ਸਿੰਘ ਸਾਹਿਬ ਜੀ ਗਿਆਨੀ ਰਘਵੀਰ ਸਿੰਘ ਕੋਈ ਸਖ਼ਤ ਸਟੈਂਡ ਲੈਂਦੇ ਆ, ਤਾਂ ਸ਼੍ਰੋਮਣੀ ਕਮੇਟੀ ਇਹ ਦਿਖਾਉਣਾ ਚਾਹੁੰਦੀ ਆ ਬਾਇਆ ਬਾਦਲ, ਬਾਇਆ ਅਕਾਲੀ ਦਲ, ਕਿ ਹਾਂ ਭਾਈ ਫਿਰ ਤੁਹਾਡੀਆਂ ਵੀ ਕੁਝ ਫਾਈਲਾਂ ਤਿਆਰ ਨੇ, ਕਿ ਇਹ ਵੀ ਦੱਸਿਆ ਆਇਓ ਫਿਰ ਅੰਦਰ। ਸੋ ਇਹ ਬਹੁਤ ਮਦਭਾਗਾ ਵਰਤਾਰਾ ਹੈ, ਪਰ ਇਹ ਹਵਾਲਾ ਕਿੰਨੀ ਵਾਰ ਆਇਆ ਪੰਥਕ ਸਿਆਸਤ ਦੇ ਵਿੱਚ ਕਿ ਇਹ ਇੱਕ ਨਵੀਂ ਉਹ ਪਿਰਤ ਪਾ ਲਈ ਕਿ ਜਦੋਂ ਸਿੰਘ ਸਾਹਿਬ ਲਾਉਣਾ ਹੈ ਕਿਸੇ ਨੂੰ, ਜਦੋਂ ਜਥੇਦਾਰ ਲਾਉਣਾ ਹੈ ਕਿਸੇ ਨੂੰ, ਤਾਂ ਹਾਥੀ ਤੇ ਬਿਠਾ ਕੇ ਲਿਆਉਂਦੇ ਆ, ਕਹਿੰਦੇ ਜਦੋਂ ਤੋਰਨਾ ਫਿਰ ਪੈਰੀ ਚੱਪਲ ਵੀ ਨਹੀਂ ਪਾਉਣ ਦਿੰਦੇ। ਇਹ ਕਿੱਥੋਂ ਬਣੀ ਕਹਾਵਤ? ਜੇਕਰ ਤੁਸੀਂ ਇਸ ਪਿਰਤ ਨੂੰ ਬਣਾਇਆ, ਮਤਲਬ ਚਾਹੇ ਉਹ ਜਥੇਦਾਰ ਭਾਈ ਰਣਜੀਤ ਸਿੰਘ ਦਾ ਮਸਲਾ ਹੈ, ਚਾਹੇ ਉਹ ਪ੍ਰੋਫੈਸਰ ਮਨਜੀਤ ਸਿੰਘ ਵਾਲਾ ਮਸਲਾ ਹੈ, ਚਾਹੇ ਜਥੇਦਾਰ ਪੂਰਨ ਸਿੰਘ ਵਾਲਾ ਮਾਮਲਾ, ਉਸੇ ਤਰ੍ਹਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ, ਤੇ ਉਹ ਤੋਂ ਅਗਲੀ ਕੜੀ ਕੀ ਗਿਆਨੀ ਰਘਵੀਰ ਸਿੰਘ ਤੱਕ ਜਾਊਗੀ? ਹੁਣ ਇਹ ਅੱਜ ਸ਼੍ਰੋਮਣੀ ਕਮੇਟੀ ਕਹਿੰਦੀ ਸਾਰਾ ਕੁਝ ਸਾਡੇ ਅਧਿਕਾਰ ਖੇਤਰ 'ਚ ਜੀ, ਐਕਟ ਹੈ ਸਾਡੇ ਕੋਲ 1925 ਵਾਲਾ ਐਕਟ, ਉਹਦੀਆਂ ਧਾਰਾਵਾਂ, ਮਤਲਬ ਗੁਰੂ ਜੀ ਵੱਲੋਂ ਥਾਪਿਆ ਹੋਇਆ ਅਕਾਲ ਤਖ਼ਤ ਵੀ ਹੁਣ ਤੁਹਾਡੀ ਧਾਰਾ ਦੇ ਅੰਦਰ ਆ ਗਿਆ, ਤੁਹਾਡੇ ਕਾਨੂੰਨ ਦੇ ਅਧੀਨ ਆ ਗਿਆ। ਤੁਸੀਂ ਉਹ ਕਹੋਗੇ ਕਿ ਸਾਡੇ ਅੰਡਰ ਹੈ, ਮਤਲਬ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਧਿਰਤਾ ਸਵਾਲਾਂ ਦੇ ਘੇਰੇ 'ਚ ਸੀ ਜੀ। ਸੋ ਧਾਮੀ ਹੋਰਾਂ ਦੇ ਲਾਂਭੇ ਹੋਣ ਤੋਂ ਬਾਅਦ ਕੀ ਇਹ ਮਾਨਸਿਕ ਸੰਤੁਲਨ ਵਿਗੜਨ ਵਰਗੀ ਗੱਲਬਾਤ ਹੈ? ਕੀ ਦੁਬਾਰਾ ਚਾਹੁੰਦੇ ਹੋ ਤੁਸੀਂ ਕਿ ਸਾਨੂੰ ਫਿਰ ਤਲਬ ਕਰਾ ਲਓ ਤੇ ਫਿਰ ਝੋਲੀ ਉਡਾ ਲਓ, ਫਿਰ ਕਹੀਏ ਕਿ ਅਸੀਂ ਨਵੇਂ ਗਨਾਹ ਵੀ ਅਸੀਂ ਝੋਲੀ ਪਾਉਂਦੇ ਹਾਂ ਜੀ? ਇਹ ਕਿੱਧਰ ਨੂੰ ਤੁਰ ਪਏ? ਤੁਸੀਂ ਸਾਰਾ ਕੁਛ ਪੁਰਾਣਾ ਬਖਸ਼ਾਉਣ ਲਈ ਗਏ ਸੀ ਅਕਾਲ ਤਖ਼ਤ ਸਾਹਿਬ ਤੇ, ਨਾ ਕਿ ਤੁਸੀਂ ਨਵੀਆਂ ਗਲਤੀਆਂ ਕਰਨ ਲਈ, ਉਹ ਵੀ ਬੱਜਰ ਗਲਤੀਆਂ, ਪਹਿਲੀਆਂ ਗਲਤੀਆਂ ਨਾਲੋਂ ਵੀ ਵੱਡੀਆਂ ਗਲਤੀਆਂ। ਸੋ ਇਹ ਸਿੱਖ ਕੌਮ ਲਈ, ਸਿੱਖ ਸਿਆਸਤ ਲਈ, ਪੰਥਕ ਵਰਤਾਰੇ ਲਈ ਤੇ ਪੰਜਾਬ ਲਈ ਸੁਹਿਰਦ ਨਹੀਂ ਹੈ ਜੋ ਕੁਛ ਅੱਜ ਸ਼੍ਰੋਮਣੀ ਕਮੇਟੀ ਕਰਕੇ ਆਈ
ਜੀ। ਅੱਛਾ ਦੀਪਕ ਜੀ, ਉੱਧਰ ਪ੍ਰਧਾਨ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕੀਤਾ?
ਹਾਂ, ਮਤਲਬ ਨਾ ਮਨਜ਼ੂਰ ਵੀ ਨਹੀਂ ਕੀਤਾ, ਉਹ ਜਿਵੇਂ ਕਹਿੰਦੇ ਨਾ ਕਿ ਫੈਸਲਾ ਰਾਖਵਾਂ ਰੱਖ ਲਿਆ। ਸੋ ਕਹਿੰਦੇ ਜੀ ਅਸੀਂ ਫੈਸਲਾ ਰਾਖਵਾਂ ਰੱਖ ਲਿਆ, ਮਤਲਬ ਅਸੀਂ ਆਉਣ ਵਾਲੇ ਸਮੇਂ ਡਿਸੀਜਨ ਕਰਾਂਗੇ। ਅਸਲ 'ਚ ਡਿਸੀਜਨ ਕੀ ਹੈ ਜੀ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਨਾ ਕਿ ਉਹਨਾਂ ਦੇ ਘਰੇ ਵਫ਼ਦ ਜਾ ਰਹੇ ਨੇ
ਜੀ,
ਤੇ ਕੱਲ੍ਹ ਦੀ ਰਾਤ ਵੀ ਪਹਿਰੇਦਾਰੀ ਹੋਈ, ਗੱਲ ਨਹੀਂ ਬਣੀ, ਸਵੇਰੇ ਮੀਟਿੰਗ ਤਾਂ ਬੁਲਾਉਣੀ ਪੈਣੀ ਸੀ, ਮੀਟਿੰਗ ਬੁਲਾ ਲਈ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਦੋਂ ਇਹੋ ਜਿਹਾ ਕੋਈ ਮਸਲਾ ਆਵੇ ਐਮਰਜੈਂਸੀ, ਤਾਂ ਇੱਕ ਨੁਕਾਤੀ ਏਜੰਡੇ ਤੇ ਹੀ ਮੀਟਿੰਗ ਹੁੰਦੀ ਹੈ। ਉਹ ਏਜੰਡਾ ਫਿਰ ਅਸਤੀਫੇ ਵਾਲਾ ਹੀ ਸੀ, ਰਘੂਜੀਤ ਵਿਰਕ ਸਾਹਿਬ ਜਿਹੜਾ ਬਣਨਾ ਚਾਹੁੰਦੇ ਸੀ ਉਹਨਾਂ ਦਾ ਖਲਾਰਾ ਪਾ ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੀ ਸਫਾਈ ਦੇਣੀ ਪੈਣੀ ਸੀ ਫਿਰ ਮੀਡੀਆ ਨੂੰ। ਇਸ ਲਈ ਇੱਕ ਨਵਾਂ ਕਲੇਸ਼ ਦਰ ਕਲੇਸ਼ ਨਹੀਂ ਛੇੜਨਾ ਚਾਹੁੰਦਾ ਸੀ ਸ਼ਾਇਦ ਅਕਾਲੀ ਦਲ, ਉਹਨੂੰ ਲੱਗਿਆ ਕਿ ਅਜੇ ਇਹ ਕਲੇਸ਼ ਠੰਡਾ ਹੀ ਰਹਿਣ ਤੋਂ ਨਵਾਂ ਗੱਲ ਨਾ ਪਾਈਏ। ਤੇ ਕੁੱਲ ਮਿਲਾ ਕੇ ਅੰਤਰੀ ਕਮੇਟੀ ਦੀ ਬੈਠਕ ਹੋਈ, ਤੇ ਬੈਠਕ ਦੇ ਵਿੱਚ ਫਿਰ ਕਹਿੰਦੇ ਜੀ ਇਹ ਹਵਾਲਾ ਆ ਗਿਆ ਕਿ ਨਹੀਂ ਜੀ ਆਪਾਂ ਅਸਤੀਫਾ। ਮਤਲਬ ਜਦੋਂ 14 ਮੈਂਬਰਾਂ ਨੇ, ਧਾਮੀ ਸਾਹਿਬ ਕਹਿੰਦੇ ਸੀਗੇ 14 ਮੈਂਬਰਾਂ ਨੇ ਮੰਥਨ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲਾ ਲਿਆ, ਤਦ ਵੀ ਸਾਰਿਆਂ ਨੂੰ ਪਤਾ ਸੀ ਕਿ 14 ਮੈਂਬਰ ਚਾਹੇ 2.5 ਮਿੰਟ ਬੈਠਣ ਤੇ ਚਾਹੇ 2.5 ਘੰਟੇ ਬੈਠਣ,
ਜੀ
ਚਾਹੇ 1 ਦਿਨ ਮੀਟਿੰਗ ਕਰਨ ਤੇ 4 ਦਿਨ ਲਗਾਤਾਰ ਕਰਨ, ਫੈਸਲਾ ਉਹੀ ਆਉਣਾ ਜੋ ਹੁਕਮ ਬਾਦਲਾਂ ਦੇ ਘਰੋਂ ਆਉਣਾ। ਤੇ ਉਸੇ ਤਰ੍ਹਾਂ ਅੱਜ ਚਾਹੇ ਧਾਮੀ ਸਾਹਿਬ ਉਸ ਬੈਠਕ ਸੀ ਜਾਂ ਨਹੀਂ ਸੀ, ਬਾਕੀ ਮੈਂਬਰਾਂ ਨੇ ਫੈਸਲਾ ਉਹੀ ਲੈਣਾ ਸੀ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੁਕਮ ਹੋਣਾ ਸੀ।
ਜੀ
ਸੋ ਇਸ ਲਈ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਅੱਜ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ, ਪਰ ਉਸ ਨੂੰ ਖਾਰਜ ਵੀ ਨਹੀਂ ਕੀਤਾ ਗਿਆ। ਇੱਕ ਹੁੰਦਾ ਕਿ ਤੁਸੀਂ ਕਹੋਗੇ ਅਸਤੀਫਾ ਪ੍ਰਵਾਨ ਕਰ ਲਿਆ ਜੀ ਗੱਲ ਖਤਮ, ਫਿਰ ਤੁਸੀਂ ਕਹੋਗੇ ਜੀ ਨਹੀਂ ਅਸਤੀਫਾ ਮਨਜ਼ੂਰ ਨਹੀਂ ਹੈ, ਅੰਤਰਿਮ ਕਮੇਟੀ ਫੈਸਲਾ ਕਰਕੇ ਧਾਮੀ ਸਾਹਿਬ ਤੁਹਾਨੂੰ ਬੇਨਤੀ ਕਰਦੀ ਹੈ ਜਾਂ ਹੁਕਮ ਕਰਦੀ ਹੈ ਕਿ ਆ ਕੇ ਆਪਣੀਆਂ ਸੇਵਾਵਾਂ ਸੰਭਾਲੋ,
ਜੀ
ਫਿਰ ਮਾਈਕ ਧਾਮੀ ਸਾਹਿਬ ਕੰਨੀ ਨੂੰ ਚਲੇ ਜਾਂਦੇ।
ਜੀ
ਤੁਸੀਂ ਉਹ ਵੀ ਨਹੀਂ ਕੀਤਾ, ਤੁਸੀਂ ਕਹਿੰਦੇ ਜੀ ਅਸੀਂ ਮਸਲਾ ਰਾਖਵਾਂ ਰੱਖ ਲਿਆ। ਕਾਰਨ ਇਸ ਸਮੇਂ ਜਦੋਂ ਵਿਜੇ ਜੀ ਆਪਾਂ ਆਪਣੇ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ ਨਾ, ਤਾਂ ਵੀ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਧਾਮੀ ਸਾਹਿਬ ਦੇ ਘਰੇ ਬੈਠੇ ਨੇ,
ਜੀ
ਇਸ ਸਮੇਂ ਵੀ ਉਹਨਾਂ ਨੂੰ ਮਨਾਉਣ ਸਮਝਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਨੇ ਕਿ ਮੰਨ ਜੋ ਪਤਾ ਨਹੀਂ ਕਿਹੜੇ ਕਿਹੜੇ, ਉਹ ਜਿਵੇਂ ਹੁੰਦਾ ਨਾ ਕਿ ਆਪਣੇ ਪਿੰਡਾਂ ਦੇ ਵਿੱਚ ਕਿ ਬੰਦਾ ਜਦੋਂ ਮਾੜਾ ਮੋਟਾ ਕੋਈ ਬਿਮਾਰ ਹੁੰਦਾ ਤਾਂ ਕਹਿੰਦੇ ਵੀ ਪਹਿਲਾਂ ਤਾਂ ਆਪਣੇ ਪਿੰਡ ਵਾਲਾ ਜਿਹੜਾ ਮੈਡੀਕਲ ਸਟੋਰ ਵਾਲਾ ਉਹ ਤੋਂ ਹੀ ਦਵਾਈ ਲੈ ਲਓ, ਜਦੋਂ ਨਹੀਂ ਬਣਦੀ ਫਿਰ ਪਿੰਡ ਵਾਲੇ ਡਾਕਟਰ ਕੋਲ ਚਲ ਜਾਓ, ਜੇ ਡਾਕਟਰ ਕੋਲ ਨਹੀਂ ਬਣਦੀ ਫਿਰ ਸ਼ਹਿਰ ਚਲ ਜਾਓ, ਫਿਰ ਸ਼ਹਿਰ ਵਾਲੀ ਦਵਾਈ ਤੋਂ ਬਾਅਦ ਫਿਰ ਪਿੰਡ ਵਾਲੀਆਂ ਬੁੜੀਆਂ ਖਬਰ ਲੈਣ ਆਉਣ ਲੱਗ ਜਾਂਦੀਆਂ, ਫਿਰ ਜਦੋਂ ਖਬਰ ਲੈਣ ਆਉਂਦੀਆਂ ਫਿਰ ਕਹਿੰਦੀਆਂ ਭਾਈ ਇਹਨੂੰ ਦਵਾਈ ਨਹੀਂ ਅਸਰ ਕਰਦੀ, ਇਹਨੂੰ
ਜੀ
ਦਵਾਈ ਲੱਗਦੀ, ਤੁਸੀਂ ਫਲਾਣੇ ਕੋਲੋਂ ਧਾਗਾ ਕਰਾ ਲਓ, ਤਵੀਤ ਕਰਾ ਲਓ। ਹੁਣ ਉਹ ਹਾਲ ਅਕਾਲੀ ਦਲ ਦਾ ਹੋਇਆ, ਹਰ ਵਾਰ ਵਫ਼ਦ ਦੇ ਵਿੱਚ ਨਵੇਂ ਬੰਦੇ ਜਾਂਦੇ ਨੇ
ਜੀ
ਤੇ ਉਹ ਧਾਮੀ ਸਾਹਿਬ ਦੇ ਲਈ ਜਿਵੇਂ ਨਵਾਂ ਧਾਗਾ ਤਵੀਤ ਕਰਨ ਜਾਂਦੇ ਹੋ, ਨਵਾਂ ਫਾਰਮੂਲਾ ਲੈ ਕੇ ਚਲੇ ਜਾਂਦੇ ਨੇ
ਜੀ
ਇਸ ਫਾਰਮੂਲੇ ਤਹਿਤ। ਲੈ ਦੇ ਕੇ ਨਤੀਜਾ ਹੋ ਗਿਆ ਕਿ ਧਾਮੀ ਸਾਹਿਬ ਜੋ ਮਰਜ਼ੀ ਕਰੋ ਤੁਸੀਂ ਵਾਪਸ ਆ ਜਾਓ, ਇੱਕ ਵਫ਼ਦ, ਦੋ ਵਫ਼ਦ, ਤਿੰਨ ਵਫ਼ਦ, ਇੱਕ ਮੈਂਬਰੀ ਵਫ਼ਦ, ਦੋ ਮੈਂਬਰੀ ਵਫ਼ਦ, ਪੰਜ ਮੈਂਬਰੀ ਵਫ਼ਦ, ਹੈ ਨਾ, ਉਹਨਾਂ ਦੇ ਨੇੜਲੇ ਬੰਦਿਆਂ ਦੇ ਰਾਹੀਂ ਹੈ ਰੱਖੇ ਹੋਏ ਸ਼੍ਰੋਮਣੀ ਕਮੇਟੀ ਦੇ ਸਲਾਹਕਾਰਾਂ ਰਾਹੀਂ, ਪਤਾ ਨਹੀਂ ਕਿਹਦੇ ਕਿਹਦੇ ਰਾਹੀਂ ਕਾਨਾਫੂਸੀ ਵਾਲੀਆਂ ਤਰੀਕੇ ਨਾਲ ਇਕੱਲੇ ਇਕੱਲੇ ਨਾਲ ਬੈਠ ਕੇ ਮੀਟਿੰਗਾਂ ਕਰਾ ਕੇ ਵੀ ਧਾਮੀ ਸਾਹਿਬ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਆ। ਪਰ ਅਜੇ ਤੱਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਹਾਮੀ ਨਹੀਂ ਭਰੀ, ਉਹ ਸਾਫ਼ ਕਹਿ ਚੁੱਕੇ ਨੇ ਕਿ ਹੁਣ ਮੈਂ ਨਹੀਂ ਪਰਤਣਾ। ਉਹ ਵੀ ਜਾਣਦੇ ਨੇ ਕਿ ਨਮੋਸ਼ੀ ਹੋਰ ਚੱਲਣੀ ਪੈਣੀ ਹੈ ਫਿਰ ਪੰਥ ਦੇ ਮੂਹਰੇ।
ਜੀ
ਸੋ ਇਸ ਲਈ ਉਹ ਵਾਪਸ ਨਹੀਂ ਆਉਂਦੇ ਤੇ ਇਹ ਡੈਮੇਜ ਕੰਟਰੋਲ ਨੂੰ ਕੰਟਰੋਲ ਕਰਨ ਦੇ ਚੱਕਰ 'ਚ ਅੱਜ ਅਕਾਲੀ ਦਲ ਨੇ ਜਸਦਾਰ ਸਾਹਿਬ ਵਾਲੇ ਮਾਮਲੇ 'ਚ ਇੱਕ ਵੱਡਾ ਡੈਮੇਜ ਕਰ ਲਿਆ।
ਅੱਛਾ ਦੀਪਕ ਜੀ, ਇਹ ਦੱਸਿਓ ਜਿਹੜਾ NRI ਅਫੇਅਰਸ ਵਾਲਾ ਮੰਤਰਾਲਾ ਜਿਹਦੇ ਕੁਲਦੀਪ ਸਿੰਘ ਧਾਲੀਵਾਲ ਜੀ ਮੰਤਰੀ ਨੇ, ਉਹ ਮੰਤਰਾਲੇ ਦੇ ਕੀ ਹਾਲ ਚਾਲ ਨੇ ਜੀ?
ਉਹੀ ਮੰਤਰਾਲਾ ਬਚਿਆ ਜੀ, ਹੋਰ ਤਾਂ ਕੋਈ ਬਚੇ ਨਹੀਂ ਕੁਛ। ਕੁਲਦੀਪ ਸਿੰਘ ਧਾਲੀਵਾਲ ਵੈਸੇ ਵਿਦੇਸ਼ਾਂ 'ਚ ਉਹਨਾਂ ਦੇ ਚੰਗੇ ਮਿੱਤਰਚਾਰ ਹੈਗੇ ਨੇ, ਉਹਨਾਂ ਦਾ ਚੰਗਾ ਰਾਬਤਾ ਹੈ, ਸੋ ਸਰੋਤੇ ਉਹਨਾਂ ਦੇ ਨੇੜਲੇ ਵੀ ਕਈ ਸੁਣ ਰਹੇ ਹੋਣਗੇ। ਸੋ ਕੁਲਦੀਪ ਸਿੰਘ ਧਾਲੀਵਾਲ ਜਦੋਂ ਪੰਜਾਬ ਸਰਕਾਰ ਬਣੀ ਸੀ ਨਾ, ਤਾਂ ਢੋਲ ਲੈ ਕੇ ਉਹਨਾਂ ਨੇ ਪੰਜਾਬ ਬਹੁਤ ਗਾਇਆ ਜਨਾਬ, ਆਹ ਪੰਚਾਇਤੀ ਜ਼ਮੀਨ ਖਾਲੀ, ਆਹ ਪੰਚਾਇਤੀ ਜ਼ਮੀਨ ਖਾਲੀ, ਲਓ ਜੀ ਨਜਾਇਜ਼ ਕਬਜ਼ਾ ਛੁਡਾ ਲਿਆ, ਆਹ ਕਰਾ ਲਿਆ। ਉਸ ਸਮੇਂ ਉਹਨਾਂ ਕੋਲ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਵੀ ਸੀ, ਉਸ ਸਮੇਂ ਉਹਨਾਂ ਕੋਲ ਪਸ਼ੂ ਪਾਲਣ ਵਿਭਾਗ ਵੀ ਸੀ
ਜੀ,
ਹੈ ਤੇ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਟੇ 'ਚੋਂ ਨੇੜਲੇ ਮੰਨੇ ਜਾਂਦੇ ਸੀ। ਆਖਰ ਦਿੱਲੀ ਨੇ ਤਾਰਾਂ ਕਸੀਆਂ ਤੇ ਜਨਾਬ ਦੀ ਮਤਲਬ ਡਿਮੋਸ਼ਨ ਹੋ ਗਈ, ਤੇ ਡਿਮੋਸ਼ਨ ਐਸੀ ਹੋਈ ਕਿ ਮੰਤਰਾਲੇ ਦੋ ਰਹਿ ਗਏ, ਤੇ ਉਹਨਾਂ ਮੰਤਰਾਲਿਆਂ 'ਚ ਇੱਕ ਸੀਗਾ NRI ਵਾਲੇ ਮਾਮਲਿਆਂ ਦਾ ਮੰਤਰਾਲਾ, ਤੇ ਇੱਕ ਸੀਗਾ ਉਹਨਾਂ ਕੋਲ ਵਿਭਾਗ ਜਿਹੜਾ ਸੀਗਾ ਉਹ ਸੀਗਾ ਜੀ ਆਪਣਾ ਪ੍ਰਸ਼ਾਸਨਿਕ ਸੁਧਾਰ ਵਾਲਾ
ਜੀ।
ਅੱਜ ਅਚਾਨਕ ਸ਼ਾਮ ਨੂੰ ਮੀਡੀਆ 'ਚ ਖਬਰ ਨਸਰ ਹੁੰਦੀ ਹੈ ਕਿ ਪੰਜਾਬ ਸਰਕਾਰ ਨੇ ਤਾਂ ਗਜ਼ਟ ਦੇ ਹਵਾਲੇ ਨਾਲ ਜਾਰੀ ਕਰਤੀ ਜੀ ਸਾਰੀ ਰਿਪੋਰਟ, ਕਿਹਾ ਚੱਕੋ ਜੀ ਜਿਹੜਾ ਪ੍ਰਸ਼ਾਸਨਿਕ ਸੁਧਾਰ ਵਾਲਾ ਮੰਤਰਾਲਾ ਹੈ ਨਾ, ਉਹਦੀ ਤਾਂ ਹੋਂਦ ਹੀ ਨਹੀਂ ਹੈਗੀ
ਜੀ,
ਉਹ ਤਾਂ ਐਗਜਿਸਟ ਹੀ ਨਹੀਂ ਕਰਦਾ। ਮਤਲਬ ਮੀਡੀਆ ਅੱਜ ਸ਼ਾਮ ਤੋਂ ਬਾਅਦ ਪੰਜਾਬ ਦਾ ਲਗਭਗ ਸਾਰਾ ਮੀਡੀਆ, ਚਾਹੇ ਚੈਨਲ ਵਾਲਾ, ਚਾਹੇ TV ਵਾਲਾ, ਜਾਂ ਅਖਬਾਰੀ ਮੀਡੀਆ, ਜਾਂ ਸੋਸ਼ਲ ਮੀਡੀਆ 'ਤੇ ਪਾਉਣ ਵਾਲੇ ਆ, ਉਹ ਇਸੇ ਗੱਲ 'ਤੇ ਜ਼ੋਰ ਦੇਈ ਜਾਂਦੇ ਆ ਕਿ ਪ੍ਰਸ਼ਾਸਨਿਕ ਸੁਧਾਰ ਵਾਲਾ ਮੰਤਰਾਲਾ ਖਤਮ ਕੀਤਾ, ਪ੍ਰਸ਼ਾਸਨਿਕ ਸੁਧਾਰ ਵਾਲਾ ਵਿਭਾਗ ਹੁਣ ਨਹੀਂ ਹੈਗਾ। ਭਰਾਵਾ, ਵਿਭਾਗ ਖਤਮ ਕਰਨਾ, ਮੰਤਰਾਲਾ ਖਤਮ ਕਰਨਾ ਹੋਰ ਗੱਲ ਹੈ, ਇਹ ਗੱਲ ਕਹਿਣਾ ਕਿ ਉਹਦੀ ਹੋਂਦ ਹੀ ਨਹੀਂ ਹੈਗੀ ਹੋਰ ਗੱਲ ਹੈ, ਦੋਵਾਂ 'ਚ ਬਹੁਤ ਫਰਕ ਹੈ।
ਜੀ 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 ਜੀ
ਮਤਲਬ ਸਵਾਲ ਇਹ ਹੈ ਕਿ ਜੇ ਖਤਮ ਕੀਤਾ ਤਾਂ ਉਹਦੇ ਕਾਰਨ ਨਹੀਂ ਦੱਸੇ, ਪਰ ਜਿਹੜੀ ਸ਼ਬਦ ਵਰਤਿਆ ਉਹ ਸ਼ਬਦ ਕਹਿੰਦਾ ਕਿ ਇਹਦਾ ਹੋਂਦ ਨਹੀਂ ਹੈਗੀ, ਤੇ ਜੇ ਹੋਂਦ ਨਹੀਂ ਹੈਗੀ ਭਾਈ ਕਦੋਂ ਤੋਂ ਨਹੀਂ ਹੈਗੀ ਇਹ ਤਾਂ ਦੱਸ ਦਿਓ
ਜੀ।
ਜਨਾਬ 3 ਸਾਲ ਹੋ ਗਏ ਤੁਹਾਨੂੰ ਸਰਕਾਰ ਚਲਾਉਂਦਿਆਂ ਨੂੰ, ਤੇ 3 ਸਾਲ ਤੋਂ ਤੁਸੀਂ ਮੰਤਰੀ ਕਾਹਦੇ ਬਣੇ ਹੋ ਫਿਰ, ਜੇ ਤੁਹਾਨੂੰ ਇਹੀ ਨਹੀਂ ਪਤਾ ਕਿ ਸਾਡੇ ਕੋਲ ਵਿਭਾਗ ਨਹੀਂ, ਚਾਰਜ ਕਿਹੜੇ ਵਿਭਾਗ ਦਾ ਸੰਭਾਲਿਆ ਸੀ
ਜੀ?
ਤੇ ਜੇ ਮੰਤਰਾਲਾ ਹੈ ਨਹੀਂ ਗਾ, ਹੋਂਦ 'ਚ ਨਹੀਂ ਹੈਗਾ, ਫਿਰ ਜਨਾਬ ਜਦੋਂ ਇਹ ਖਤਮ ਕੀਤਾ ਸੀ ਉਸ ਸਮੇਂ ਤੋਂ ਬਾਅਦ ਇਹਦਾ ਸਟਾਫ ਕਿੱਥੇ ਗਿਆ? ਉਹਨਾਂ ਦੇ ਤਨਖਾਹਾਂ ਦੇ ਹਿਸਾਬ ਕਿਤਾਬ ਕਿੱਥੇ ਹੁੰਦੇ ਨੇ? ਹੁਣ ਤੱਕ ਕਦੇ ਕੋਈ ਫਾਈਲ ਇਹਦਾ ਮਤਲਬ ਫਰੋਲੀ ਹੋ ਨਹੀਂ ਇਸ ਮੰਤਰਾਲੇ ਦੀ, ਤੁਹਾਨੂੰ ਅੱਜ ਪਤਾ ਲੱਗਿਆ 3 ਸਾਲ ਬਾਅਦ, ਫਿਰ ਕੀ ਕੰਮ ਕਰ ਰਹੇ ਹੋ ਜਨਾਬ, ਦੱਸ ਦਿਓ ਮੈਨੂੰ। ਫਿਰ ਤਾਂ ਇਹ ਸਾਰੇ ਮੰਤਰੀਆਂ ਦੀ ਚੈੱਕ ਪੋਸਟ ਦਾ ਮਸਲਾ ਆ ਗਿਆ ਪੰਜਾਬ 'ਚ ਨਾ। ਵੈਸੇ ਆਪਾਂ ਇੱਕ ਦਿਨ ਇੱਕ ਰਿਪੋਰਟ ਵੀ ਕੀਤੀ ਸੀ ਕਿ ਉਹ ਇੱਕ ਪਿੰਡ ਸੀਗਾ ਨਵਾਂ ਏਦਾਂ ਕੁਛ ਕਹਿ ਕੇ, ਤੇ ਉਹਦੇ ਨਾਂ ਤੇ ਇੱਕ ਨਿਊ ਨਾਮ ਮੂਹਰੇ ਲਾ ਕੇ ਇੱਕ ਘਪਲਾ ਕਰ ਲਿਆ ਗਿਆ, ਹੈ ਨਾ।
ਜੀ ਹਾਂਜੀ ਹਾਂਜੀ ਹਾਂਜੀ
ਚਲੋ ਉਹ ਤਾਂ ਨਵਾਂ ਪਿੰਡ ਬਣਾ ਕੇ ਕਰ ਲਿਆ, ਪਰ ਪੰਜਾਬ ਦੇ ਵਿੱਚ ਕਈ ਪਿੰਡਾਂ ਨੂੰ ਕਿਹਾ ਜਾਂਦਾ ਕਿ ਬੇਚਰਾਗੇ ਪਿੰਡ, ਇਹ ਸ਼ਬਦ ਵਰਤਿਆ ਜਾਂਦਾ। ਮਤਲਬ ਜਿਹੜਾ ਪਿੰਡ ਤਾਂ ਹੋਵੇ ਪਰ ਉਹ 'ਚ ਕੋਈ ਚਿਰਾਗ ਨਾ ਬਲਦਾ ਹੋਵੇ, ਕੋਈ ਦੀਵਾ ਨਾ ਜਗਦਾ ਹੋਵੇ, ਮਤਲਬ ਕਿਸੇ ਘਰ 'ਚ ਭਾਵ ਉਹ ਪਿੰਡ ਉੱਥੋਂ ਬਾਹਰ ਚਾਹੇ ਸਾਰੇ ਵਿਦੇਸ਼ਾਂ ਨੂੰ ਚੱਲ ਗਏ, ਚਾਹੇ ਸਾਰੇ ਸ਼ਹਿਰ 'ਚ ਸ਼ਿਫਟ ਹੋ ਗਏ ਪੁਰਾਣਾ ਘਰ, ਪਰ ਉਹ ਪਿੰਡ ਹੈਗਾ
ਜੀ।
ਹੁਣ ਉਸੇ ਤਰ੍ਹਾਂ ਇਹ ਬੇਚਿਰਾਗ ਮੰਤਰਾਲੇ ਦੇ ਹੀ ਮੰਤਰੀ ਸੀ, ਮਤਲਬ ਜਿੱਥੇ ਦੀਵਾ ਹੀ ਨਹੀਂ ਬਲਦਾ ਭਾਈ ਤੁਸੀਂ ਉੱਥੇ ਬੈਠੇ ਕੀ ਕਰਦੇ ਸੀ ਫਿਰ?
ਜੀ
ਹੁਣ ਇਹ ਬਹੁਤ ਸਵਾਲ ਕੀ ਇਹਦੇ ਪਿੱਛੇ ਕੋਈ ਘਪਲਾ, ਕਿ ਉਹਦੇ ਕੁਛ ਏਜੰਡਾ, ਕਿ ਇਹ ਅੱਜ ਇਹ ਤਰੀਕ ਦੇਣ ਦੇ ਪਿੱਛੇ ਤੁਸੀਂ ਗੋਲ ਕਿਉਂ ਦੱਸ ਰਹੇ ਹੋ? ਫਿਰ ਤੁਸੀਂ ਦੱਸੋ ਕਿਹੜੀ ਸਰਕਾਰ ਦੇ ਸਮੇਂ ਖਤਮ ਹੋਇਆ, ਕਿਹਨੇ ਖਤਮ ਕੀਤਾ, ਕਿਉਂ ਖਤਮ ਕੀਤਾ, ਉਹ ਤੋਂ ਬਾਅਦ ਸਟਾਫ ਦਾ ਕੀ ਬਣਿਆ, ਅਮਲੇ ਫਾਲੇ ਦਾ ਕੀ ਬਣਿਆ, ਉਹਦੇ ਨਾਂ ਤੇ ਫਿਰ ਖਰਚੇ ਕਿੱਥੋਂ ਪਾ ਰਹੇ ਨੇ, ਦਫ਼ਤਰ ਕਿੱਥੋਂ ਚੱਲ ਰਿਹਾ, ਮੰਤਰਾਲਾ ਅਲਾਟ ਕਿਵੇਂ ਕਰਤਾ, ਤੁਸੀਂ ਮੰਤਰੀ ਨੂੰ ਸਹੁੰ ਦੇ ਵਿੱਚ ਕਿਵੇਂ ਚੁਕਾਤੀ, ਉਹਦੇ ਫਾਈਲਾਂ ਦੇ ਉੱਤੇ ਚਾਰਜ ਕਿਵੇਂ ਸੰਭਾਲਤਾ, ਇਹ ਸਾਰੇ ਸਵਾਲ ਨੇ। ਪਰ ਇਹ ਤੋਂ ਵੀ ਅਹਿਮ ਸਵਾਲ, ਜਿਸ ਦਿਨ ਦੀ ਇਹ ਸਰਕਾਰ ਬਣੀ ਹੈ ਉਸ ਦਿਨ ਦੀ ਪੰਜਾਬ 'ਚ ਚਰਚਾ ਹੈ ਕਿ ਅਫਸਰਸ਼ਾਹੀ ਹਾਵੀ ਹੈ ਜਨਾਬ, ਪ੍ਰਸ਼ਾਸਨਿਕ ਸੁਧਾਰ ਦੀ ਲੋੜ ਹੈ। ਜਿਹੜੇ ਪ੍ਰਸ਼ਾਸਨ ਨੂੰ ਸੁਧਾਰਨਾ ਸੀ ਤੁਸੀਂ ਕਹਿੰਦੇ ਹੋ ਪ੍ਰਸ਼ਾਸਨ ਸੁਧਾਰ ਦਾ ਮੰਤਰਾਲਾ ਹੀ ਨਹੀਂ ਹੋਣਾ ਹੈਗਾ। ਸੋ ਕੀ ਇਹ ਵੀ ਅਫਸਰਸ਼ਾਹੀ ਦੀ ਕੋਈ ਕਾਢ ਹੈ, ਕੋਈ ਅਫਸਰਸ਼ਾਹੀ ਦਾ ਦਬਦਬਾ ਹੈ, ਕੀ ਉਹਦੇ ਦਬਾਅ ਹੇਠ ਹੈ, ਜਾਂ ਇਹਦੇ ਕੁਝ ਹੋਰ ਪਹਿਲੂ ਨੇ ਹੋ ਸਕਦਾ ਆਉਂਦੇ ਸਮੇਂ 'ਚ ਕੋਈ ਨਵੇਂ ਤੱਤ ਉੱਭਰ ਕੇ ਆਉਣ? ਸੋ ਕੁਲਦੀਪ ਧਾਲੀਵਾਲ ਜੀ ਕੋਲ ਹੁਣ ਲੈ ਦੇ ਕੇ NRI ਮੰਤਰਾਲਾ ਬਚਿਆ, ਤੇ NRI ਲਈ ਕਿੰਨਾ ਕੁ ਕੰਮ ਕਰ ਰਹੇ ਨੇ ਸਭ ਨੂੰ ਪਤਾ।
ਅੱਛਾ ਦੀਪਕ ਜੀ, ਇਹ ਦੱਸਿਓ ਪੰਜਾਬ ਦੇ ਵਿੱਚ ਹੁਣ ਲੋਕਾਂ 'ਤੇ ਦਵਾਈਆਂ ਦਾ ਵੀ ਅਸਰ ਨਹੀਂ ਹੋ ਰਿਹਾ, ਇਹ ਰਿਪੋਰਟ 'ਤੇ ਥੋੜ੍ਹੇ ਹੋਰ ਇਹਦੇ ਵੇਰਵੇ ਸਾਂਝੇ ਕਰਿਓ, ਕਿਉਂਕਿ ਕਾਫੀ ਚਿੰਤਾਜਨਕ ਗੱਲ ਹੈ ਜੀ, ਜੇ ਦਵਾਈਆਂ ਵੀ ਅਸਰ ਕਰਨੀਆਂ ਬੰਦ ਹੋ ਰਹੀਆਂ ਨੇ ਹੁਣ।
ਬਿਲਕੁਲ, ਇਹ ਬੜੀ ਗੰਭੀਰ ਖਬਰ ਹੈ। PGI ਵੱਲੋਂ, ਉਹਨਾਂ ਦੀ ਟੀਮਾਂ ਵੱਲੋਂ ਸਰਵਿਆਂ ਦੇ ਹਵਾਲੇ ਨਾਲ ਇਹ ਤੱਥ ਸਾਹਮਣੇ ਆਏ ਨੇ, ਤੇ ਉਹਨਾਂ ਨੇ ਉਹ ਤੱਥ ਜਿਹੜੇ ਗਿਣਾਏ ਨੇ ਉਹ ਬੜੇ ਖਤਰਨਾਕ ਪਹਿਲੂ ਤੋਂ ਗਿਣਾਏ ਨੇ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਆਮ ਲੋਕ ਆਪਣੇ, ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀਗੇ ਕਿ ਪਹਿਲਾਂ ਕੈਮਿਸਟ ਤੋਂ ਦਵਾਈ ਲੈ ਲਓ ਜਾਂ ਲੋਕਲ ਡਾਕਟਰ ਤੋਂ ਦਵਾਈ ਲੈ ਲਓ, ਕਹਿੰਦੇ ਉਸ ਹਵਾਲੇ ਨਾਲ, ਮਤਲਬ ਕਿ ਜਿਵੇਂ ਆਪਾਂ ਦਵਾਈਆਂ ਲੈ ਲੈਂਦੇ, ਉਸੇ ਤਰ੍ਹਾਂ ਲੋਕ ਆਪਣੇ ਪਸ਼ੂਆਂ ਨੂੰ ਵੀ ਇਸੇ ਤਰ੍ਹਾਂ ਦਵਾਈਆਂ ਦਵਾਉਂਦੇ ਆ। ਜਿਹੜੇ ਲੋਕਲ ਡਾਕਟਰ ਹੁੰਦੇ ਆ ਉਹ ਆਉਂਦੇ ਆ, ਤੇ ਕਹਿੰਦੇ ਕਿ ਤੁਸੀਂ ਇਹ ਦੇਖੋ ਕਿ ਜਦੋਂ PGI ਕੋਈ ਮਰੀਜ਼ ਜਾਂਦਾ ਤਾਂ ਉਹ ਛੇਤੀ ਕਿਤੇ, ਮਤਲਬ ਜੇ ਬੁਖਾਰ ਚੜ ਗਿਆ ਉਹਨਾਂ ਨੇ ਕਹਿਣਾ ਪੈਰਾਸੀਟਾਮੋਲ ਲਈ ਜਾਓ, ਉਹਨੇ ਦੇ ਟੈਸਟ ਹੋਣਗੇ ਤੁਹਾਡੇ, ਹੈ ਨਾ। ਉਹ ਜਿਹੜੀ ਵੀ ਬੁਖਾਰ ਜਿਹਦੀ ਦਵਾਈ ਹੁੰਦੀ ਹੈ, ਮਤਲਬ ਉਹ ਲੈਣੀ ਹੈ, ਹੋਰ ਕੋਈ ਐਂਟੀਬਾਇਓਟਿਕ ਨਹੀਂ ਸ਼ੁਰੂ ਕਰਦੀ ਜਦ ਤੱਕ ਉਹ ਪੂਰੀ ਪ੍ਰਕਿਰਿਆ ਜਾਂਚ ਨਹੀਂ ਕਰਦੀ। ਪਰ ਆਪਣੇ ਪਿੰਡਾਂ 'ਚ ਕੀ ਹੁੰਦਾ, ਸਭ ਤੋਂ ਪਹਿਲਾਂ ਐਂਟੀਬਾਇਓਟਿਕਾਂ ਠੋਕਦੇ ਨੇ
ਜੀ।
ਉਹ ਕਹਿੰਦੇ ਕਿ ਜਿਹੜੇ ਪਸ਼ੂਆਂ ਨੂੰ ਐਂਟੀਬਾਇਓਟਿਕ ਦਿੱਤੀਆਂ ਜਾਂਦੀਆਂ ਨੇ ਮਾੜੀ ਮਾੜੀ ਗੱਲ ਦੇ ਉੱਤੇ, ਫਿਰ ਜਿਹੜਾ ਚਾਰਾ ਉਹਨਾਂ ਨੂੰ ਮਿਲ ਰਿਹਾ ਉਹਦੇ 'ਤੇ ਛਿੜਕਾਅ ਕਿਸ ਕਦਰ ਹੈ, ਜਿਹੜੀਆਂ ਸਬਜ਼ੀਆਂ ਫਲ ਅਸੀਂ ਖਾ ਰਹੇ ਹਾਂ, ਜਿਹੜੀਆਂ ਅਸੀਂ ਫਸਲਾਂ ਆਪਣੇ ਖਾਣ ਪੀਣ 'ਚ ਵਰਤ ਰਹੇ ਹਾਂ, ਉਹ ਸਾਰੇ ਜਿਹੜੀਆਂ ਦਵਾਈਆਂ ਦਾ ਛਿੜਕਾਅ ਹੈ, ਉਹਦਾ ਅਸਰ ਇਸ ਕਦਰ ਹਾਵੀ ਹੋ ਗਿਆ ਕਿ ਹੁਣ ਸਰੀਰ ਦੀ ਕੋਈ ਬਿਮਾਰੀ ਦੇ ਲਈ ਬੰਦੇ ਵੱਲੋਂ ਲਈ ਗਈ ਦਵਾਈਆਂ ਦਾ ਅਸਰ ਖਤਮ ਹੁੰਦਾ ਜਾ ਰਿਹਾ। ਉਹ ਜਿਵੇਂ ਆਮ ਵੀ ਹੈ ਨਾ ਕਿ ਤੁਹਾਡੀ ਕੋਈ ਗੋਲੀ ਲੱਗ ਗਈ ਕਿ ਆਹ 50 ਮਤਲਬ MG ਵਾਲੀ ਹੈ ਜੀ, ਆ 60 MG ਵਾਲੀ ਹੈ, 80 MG ਵਾਲੀ ਹੈ, ਫਿਰ ਹੌਲੀ ਹੌਲੀ ਉਹਦੀ ਮਾਤਰਾ ਵਧਾਉਣੀ ਪੈਂਦੀ ਹੈ ਕਿਉਂਕਿ ਉਹਦਾ ਅਸਰ ਖਤਮ ਹੋ ਜਾਂਦਾ। ਜੇ ਤੁਸੀਂ ਪਹਿਲਾਂ ਹੀ ਉਹ ਤੋਂ ਹਾਈ ਪ੍ਰੋਫਾਈਲ ਜ਼ਹਿਰ ਤੁਸੀਂ ਆਪਣੇ ਖਾਣ ਪੀਣ 'ਚ ਵਰਤ ਰਹੇ ਹੋ, ਪਸ਼ੂ ਖਾ ਰਹੇ ਤਾਂ ਉਹਦੇ ਦੁੱਧ ਰਾਹੀਂ ਆ ਰਿਹਾ, ਟੀਕੇ ਲੱਗ ਰਹੇ ਨੇ ਪਸ਼ੂਆਂ ਦੇ ਤਾਂ ਉਹਦੇ ਰਾਹੀਂ ਤੁਹਾਡੇ ਕੋਲ ਆ ਰਿਹਾ, ਤੁਹਾਡੇ ਫਸਲਾਂ 'ਤੇ ਚਾਰੇ ਦੇ ਉੱਤੇ ਆ ਉਹਦੇ ਰਾਹੀਂ ਆ ਰਿਹਾ, ਹੈ ਨਾ। ਸੋ ਉਹ ਸਾਰੀ ਪ੍ਰਕਿਰਿਆ ਦਾ ਨਤੀਜਾ ਕਹਿੰਦੇ ਕਿ ਹੁਣ ਪੰਜਾਬ ਦੇ ਵਿੱਚ ਆ ਨਵੇਂ ਤੱਥ ਸਾਹਮਣੇ ਆਉਣ ਲੱਗੇ ਨੇ ਕਿ ਬੰਦਿਆਂ ਦੇ ਉੱਤੇ ਦਵਾਈਆਂ ਅਸਰ ਕਰਨਾ ਛੱਡ ਰਹੀਆਂ ਨੇ। ਸੋ ਇਹ ਬਹੁਤ ਖਤਰਨਾਕ ਹੈ। ਉਹ ਕਹਿੰਦੇ ਜੇ ਪੰਜਾਬ ਨੇ ਕੁਦਰਤੀ ਖੇਤੀ ਵੱਲ ਮੋੜਾ ਨਾ ਕੱਟਿਆ ਤਦ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਮਤਲਬ ਕਿ ਮੁਸ਼ਕਲ ਪੰਜਾਬ ਮੂਹਰੇ ਖੜੀ ਹੋਣ ਵਾਲੀ ਹੈ। ਔਰ ਹੋ ਸਕਦਾ ਕਿ ਪੰਜਾਬ ਦੀ ਕਿ ਉੱਤਰੀ ਭਾਰਤ ਦੀ, ਕਿਉਂਕਿ ਵਿਜੇ ਜੀ ਤੁਸੀਂ ਇਹ ਦੇਖੋ ਕਿ ਅਸੀਂ ਫਸਲਾਂ ਦਾ ਝਾੜ ਵਧਾਉਣ ਦੇ ਲਈ ਜਾਂ ਮਤਲਬ ਕਿ ਜਿਹੜੀਆਂ ਕੰਪਨੀਆਂ ਲੈ ਕੇ ਆਉਂਦੀਆਂ ਆਪਣੀਆਂ ਦਵਾਈਆਂ, ਉਹ ਦਵਾਈਆਂ ਵੇਚਣ ਦੇ ਲਈ ਉਹ ਰਿਕਮੈਂਡ ਜਿੰਨਾ ਕਰਦੀਆਂ ਨੇ ਕਿ ਜੀ ਇੰਨਾ ਲੀਟਰ ਪਾਉਣਾ ਹੈ, ਇੱਕ ਡੱਬਾ ਛਿੜਕਣਾ ਹੈ, ਇੱਕ ਥੈਲੀ ਪਾਉਣੀ ਹੈ ਯੂਰੀਆ ਦੀ, ਤਾਂ ਜਿਹੜਾ ਅੱਗੇ ਏਜੰਟ ਬੈਠਾ ਉਹਨਾਂ ਦੀ ਦੁਕਾਨ ਵਾਲਾ ਉਹ ਕਹਿੰਦਾ ਬਾਈ 1 ਕਿੱਲੇ 'ਚ 1 ਨਹੀਂ 2 ਪਾ ਦਿਓ, ਵੱਧ ਹੋਊਗਾ। ਤੇ ਜਦੋਂ ਆਪਾਂ ਕਹਿੰਦੇ ਹਾਂ ਅੱਛਾ 2 ਤਾਂ ਇਹਨੇ ਦੱਸਿਆ, ਆਪਾਂ 3 ਪਾਉਂਦੇ ਹਾਂ, ਸੋ 1 ਤੋਂ ਤੁਰ ਕੇ 3 ਤੱਕ ਆ ਗਏ, ਜਿਹੜਾ ਕੰਮ 1 ਨਾਲ ਹੋਣਾ ਸੀ 1 'ਚ ਵੀ ਉਹਨਾਂ ਨੇ ਆਪਣਾ ਕਮਾਉਣਾ,
ਜੀ
ਉਹ ਤਾਂ ਵੀ 1 ਮਾਰਕ ਕਰ ਰਹੇ ਨੇ, ਪਤਾ ਨਹੀਂ ਉਹਦਾ ਅਸਰ ਕਿੰਨਾ ਹੈ ਕਿੰਨਾ ਨਹੀਂ ਹੈ, ਹੈ ਨਾ। ਤੇ ਪਰ ਅਸੀਂ 2 ਤੋਂ 3 ਤੱਕ ਵੀ ਆ ਗਏ। ਇਹ ਜਿਹੜੀਆਂ ਆਪ ਮਰਜ਼ੀਆਂ ਨੇ ਹੈ ਨਾ, ਉਹਦਾ ਨਤੀਜਾ ਹੈ ਕਿ ਅਸੀਂ ਅੱਜ ਇਸ ਸਥਿਤੀ 'ਚ। ਇਹ ਬਹੁਤ ਵੱਡਾ ਸਰਵੇ ਹੈ ਜਿਹਦੇ 'ਤੇ ਗੌਰ ਕਰਨ ਵਾਲੀ ਗੱਲ ਹੈ।
ਜੀ ਦੀਪਕ ਜੀ, ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ, ਇਹਦੇ ਬਾਰੇ ਅਕਸਰ ਗੱਲਬਾਤ ਹੁੰਦੀ ਆ। ਬਹੁਤ ਸਾਰੀ ਕਈ ਰੀਤੀ ਰਿਵਾਜ਼ ਉਹਨਾਂ ਦੇ ਵਿੱਚ ਕੁਝ ਤਰਮੀਮਾਂ, ਕੁਝ ਤਬਦੀਲੀਆਂ ਉਹਨਾਂ ਨੂੰ ਸਮੇਂ ਦੇ ਮੁਤਾਬਕ ਢਾਲਿਆ ਗਿਆ। ਇਹ ਖਬਰ ਦੱਸਿਓ ਜੀ, ਇੱਕ ਲਾੜੀ ਲਾੜੇ ਦੇ ਘਰ ਬਰਾਤ ਲੈ ਕੇ ਪਹੁੰਚੀ। ਸੋ ਪਹਿਲਾਂ ਤਾਂ ਹੋਇਆ ਤਾਂ ਐਂ ਕਰਦਾ ਵੀ ਲਾੜਾ ਬਰਾਤ ਲੈ ਕੇ ਜਾਂਦਾ ਅਤੇ ਲਾੜੀ ਡੋਲੀ 'ਚ ਆਉਂਦੀ ਆ, ਪਰ ਇੱਥੇ ਕਹਾਣੀ ਵੱਖਰੀ ਆ।
ਬਿਲਕੁਲ ਜੀ, ਲਾੜੀ ਬਰਾਤ ਲੈ ਕੇ ਆਈ ਤੇ ਡੋਲੀ ਵੀ ਉਸੇ ਘਰ ਰਹਿ ਗਈ।
ਅੱਛਾ, ਠੀਕ ਹੈ ਜੀ।
ਮਤਲਬ ਇਹ ਵੀ ਹੈ,
ਹਾਂਜੀ ਹਾਂਜੀ,
ਇਹ ਨਹੀਂ ਕਿ ਉਹ ਮੁੰਡੇ ਨੂੰ ਡੋਲੀ 'ਚ ਪਾ ਕੇ ਲੈ ਗਈ। ਸੋ ਇਹ ਇੱਕ ਕਮਾਲ ਦਾ ਸੀਗਾ। ਬਿਲਕੁਲ ਜੀ, ਕੁੜੀ ਵਾਲੇ ਬਰਾਤ ਲੈ ਕੇ ਆਏ, ਔਰ ਇਹ ਘਟਨਾ ਜਾਂ ਇਹ ਘਟਨਾ ਵੀ ਨਾ ਕਹੀਏ ਆਪਾਂ, ਤਾਂ ਇਹ ਇਹ ਸ਼ੁਭ ਕਾਰਜ, ਮਤਲਬ ਕਹਿਣਾ ਇਹ ਸ਼ੁਭ ਕਾਰਜ, ਮਤਲਬ ਕਿ ਅਨੋਖਾ ਤਰ੍ਹਾਂ ਦਾ ਵਿਆਹ ਇਹ ਪੰਜਾਬ 'ਚ ਹੋਇਆ। ਪੰਜਾਬ ਦੇ ਫਿਰੋਜ਼ਪੁਰ ਖੇਤਰ ਦਾ ਪਿੰਡ ਹੈ ਜੀ ਕਰੀ ਕਲਾਂ, ਉੱਥੇ ਬਕਾਇਦਾ ਤੌਰ 'ਤੇ ਮੁੰਡਾ ਕੁੜੀ ਨੇ ਖੇਤਾਂ ਦੇ ਵਿੱਚ ਮੁੰਡੇ ਵਾਲਿਆਂ ਨੇ ਪੰਡਾਲ ਲਾਇਆ, ਲਹਿਰਾਉਂਦੀਆਂ ਕਣਕਾਂ ਦੇ ਵਿਚਾਲੇ ਪੰਡਾਲ ਲਾਇਆ। ਸੋ ਇੱਕ ਤਾਂ ਇਹ ਮਤਲਬ ਕਿ ਇਸ ਚੀਜ਼ ਦਾ ਪ੍ਰਤੀਕ ਸੀਗਾ ਕਿ ਭਾਈ ਆ ਜਿਹੜੇ ਮਹਿੰਗੇ ਮੌਲ ਮੂਲ ਨੇ ਜਾਂ ਉਹ ਮਹਿੰਗੇ ਮੈਰਿਜ ਪੈਲਸ ਨੇ, ਫਾਰਮ ਹਾਊਸ ਨੇ ਜੀ, ਉੱਥੇ ਜਾ ਕੇ ਮੈਰਿਜ ਜੀ ਜਾਂ ਇੱਕੋ ਕੀ ਕਹਿੰਦੇ ਆ ਅੰਗਰੇਜ਼ੀ ਜੀ 'ਚ, ਪਤਾ ਨਹੀਂ ਜੇ ਕਿਸੇ ਹੋਰ ਬਾਹਰਲੀ ਥਾਂ ਤੇ ਜਾ ਕੇ ਕਰਾਉਂਦੇ ਆ ਸਪੈਸ਼ਲ ਸਪੈਸ਼ਲ ਵਿਆਹ ਜੀ, ਨਾ ਉਹਨੂੰ ਕਿਹੜੇ ਜੀ, ਹਾਂ ਬਸ ਬਸ ਆਹੀ ਕੁਛ ਹੁੰਦਾ, ਮੈਨੂੰ ਕਹਿਣਾ ਨਹੀਂ ਆਉਂਦਾ। ਸੋ ਇਸ ਲਈ ਇਹ ਨਾ ਇਹ ਉਹ ਵਿਆਹ, ਸੋ ਇਹ ਇੱਕ ਤਰ੍ਹਾਂ ਨਾਲ ਵੱਡਾ ਸੁਨੇਹਾ ਸੀਗਾ ਕਿ ਭਾਈ ਸਾਦੇ ਵਿਆਹ, ਆਪਣੇ ਸੱਭਿਆਚਾਰ 'ਚ ਰਹਿ ਕੇ, ਆਪਣੇ ਢੰਗ ਤਰੀਕੇ 'ਚ ਰਹਿ ਕੇ ਤੁਸੀਂ ਇਹ ਵਿਆਹ ਵੀ ਕਰ ਸਕਦੇ। ਔਰ ਖਾਸ ਕਰਕੇ ਇਹ ਹੈ ਕਿ ਇਹ ਪਰਿਵਾਰ ਮਤਲਬ ਕੋਈ ਸਧਾਰਨ ਪਰਿਵਾਰ ਨਹੀਂ, ਇਹ ਰੱਜਦੇ ਪੁੱਜਦੇ ਪਰਿਵਾਰ ਨੇ। ਮੁੰਡਾ ਕੁੜੀ ਦੋਨੇ ਕੈਨੇਡਾ ਦੇ PR ਨੇ, ਤੇ ਉਹਦੇ ਬਾਵਜੂਦ ਉਹਨਾਂ ਨੇ ਤੈਅ ਕੀਤਾ ਕਿ ਅਸੀਂ ਪਿੰਡ ਜਾਵਾਂਗੇ, ਆਪਣੇ ਪਿੰਡ ਵਿਆਹ ਕਰਾਂਗੇ, ਔਰ ਖੇਤਾਂ 'ਚ ਵਿਆਹ ਕਰਾਂਗੇ, ਔਰ ਸਧਾਰਨ ਤੌਰ 'ਤੇ ਟੈਂਟ ਲਾ ਕੇ ਵਿਆਹ ਕਰਾਂਗੇ।
ਜੀ
ਫਿਰ ਦੂਸਰਾ ਉਹ ਕਹਿੰਦੇ, ਜਦੋਂ ਦਿੱਲੀ ਅੰਦੋਲਨ ਚੱਲਿਆ ਸੀ ਅਸੀਂ ਤਦ ਵੀ ਉਸ ਅੰਦੋਲਨ ਦੇ ਸਾਥ ਸੀ, ਅੱਜ ਵੀ ਅਸੀਂ ਆਪਣਾ ਇਹ ਵਿਆਹ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰ ਰਹੇ ਹਾਂ। ਤੇ ਦੂਸਰਾ ਅਸੀਂ ਕਹਿੰਦੇ ਕਿ ਕੁਦਰਤ ਦੇ ਨੇੜੇ ਰਹਿਣ ਦਾ ਵੀ ਇਹ ਪ੍ਰਤੀਕ ਵਜੋਂ। ਸੋ ਉਹਨਾਂ ਨੇ ਕਈ ਪਹਿਲੂ, ਆਬੋ ਹਵਾ, ਕੁਦਰਤ ਹੈ ਨਾ, ਸ਼ੁੱਧ ਵਾਤਾਵਰਨ, ਫਿਰ ਕਿਸਾਨੀ, ਸੱਭਿਆਚਾਰ, ਇਹਨਾਂ ਸਾਰਿਆਂ ਦਾ ਹਵਾਲਾ ਦਿੱਤਾ। ਤੇ ਇਸ ਤਰ੍ਹਾਂ ਮਤਲਬ ਕਿ ਮੁੰਡਾ ਜਿਹੜਾ ਦੁਰਲਭ ਸਿੰਘ ਆ, ਉਹਦੇ ਘਰੇ ਕੁੜੀ ਹਰਮਨ ਕੌਰ ਬਰਾਤ ਲੈ ਕੇ ਆਈ, ਤੇ ਬਕਾਇਦਾ ਤੌਰ ਤੇ ਫਿਰੋਜ਼ਪੁਰ ਦੇ ਪਿੰਡ ਕਰੀ ਕਲਾਂ ਦੇ ਵਿੱਚ ਪਿੰਡ ਸਜਿਆ, ਤੇ ਪੂਰਾ ਉਹ ਵਿਆਹ ਦੀਆਂ ਉਵੇਂ ਹੀ ਰਸਮਾਂ ਸਾਰੀਆਂ ਪੂਰੀਆਂ ਹੋਈਆਂ। ਔਰ ਖਾਸ ਕਰਕੇ ਇਹ ਰਿਹਾ ਕਿ ਜਿੰਨੇ ਮੁੰਡੇ ਕੁੜੀ ਵਾਲਿਆਂ ਨੇ ਲੋਕ ਬੁਲਾਏ ਸੀ, ਉਹਦੇ ਨਾਲ ਵੱਧ ਲੋਕ ਊਂ ਵਿਆਹ ਦੇਖਣ ਆ ਗਏ। ਸੋ ਇਹ ਆਪਣੇ ਆਪ 'ਚ ਮਤਲਬ ਕਿ ਉੱਥੇ ਉਹ ਸੀਗਾ। ਸੋ ਬੜਾ ਚਰਚਾ ਜੀ ਅੱਜ ਇਸ ਵਿਆਹ ਦੀ, ਤੇ ਮੈਨੂੰ ਲੱਗਦਾ ਕਿ ਕੁਝ ਨਵੇਕਲੀ ਪਹਿਲਕਦਮੀ ਹੈ ਔਰ ਚੰਗੀ ਪਹਿਲਕਦਮੀ ਹੈ। ਔਰ ਮੈਨੂੰ ਲੱਗਦਾ ਕਿ ਜੇ ਪਿੰਡਾਂ ਦੇ ਵਿੱਚ ਸਾਡੇ ਲੋਕ ਆਪਣੇ ਘਰਾਂ ਕੰਨੀ ਨੂੰ ਇਸ ਤਰ੍ਹਾਂ ਮੁੜੇ ਆਉਣ, ਤਾਂ ਜਿਹੜਾ ਬਜ਼ਾਰੀਕਰਨ ਦੀ ਲੁੱਟ ਹੈ ਤਾਂ ਉਹ ਬੰਦ ਹੋ ਜੂਗੀ। ਹਾਂ ਬੇਸ਼ੱਕ ਬੇਸ਼ੱਕ ਇਹਦਾ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹਮੇਸ਼ਾ। ਦੂਸਰਾ ਪਹਿਲੂ, ਜਿਹੜੇ ਅੱਜ ਕੱਲ੍ਹ ਮੈਰਿਜ ਪੈਲਸਾਂ 'ਚ ਜਾਂ ਬਾਹਰ ਕਿਤੇ ਵਿਆਹ ਹੁੰਦੇ ਨੇ, ਅਸੀਂ ਕਹਿੰਦੇ ਹਾਂ ਕਿ ਬਹੁਤ ਮਹਿੰਗੇ ਹੋ ਗਏ ਜੀ, ਬਹੁਤ ਪੈਸਾ ਆਉਂਦਾ, ਉਹਦੀ ਸੱਚਾਈ ਕਿ ਵੀ ਹੈ ਕਿ ਉਹ ਪੈਸਾ ਸਿੱਧਾ ਕਿਸੇ ਇੱਕ ਵਿਅਕਤੀ ਕੋਲ ਨਹੀਂ ਜਾਂਦਾ, ਉਹ ਕਿੰਨਿਆਂ 'ਚ ਵੱਟਦਾ ਵੀ ਹੈ।
ਬਿਲਕੁਲ,
DJ ਵਾਲਾ ਅੱਡ ਲੈ ਕੇ ਜਾ ਰਿਹਾ ਹੁੰਦਾ, ਕੁਰਸੀਆਂ ਵਾਲਾ ਅੱਡ ਲੈ ਕੇ ਜਾ ਰਿਹਾ ਹੁੰਦਾ, ਰੋਟੀ ਵਾਲਾ ਅੱਡ ਲੈ ਕੇ ਜਾ ਰਿਹਾ, ਟੈਂਪੂ ਵਾਲਾ ਅੱਡ ਲੈ ਕੇ ਜਾ ਰਿਹਾ, ਹੈ ਨਾ। ਸੋ ਉਹ ਕਿੰਨਾ ਕੁਛ ਉਹ 'ਚ ਵੱਟਦਾ ਵੀ, ਸਜਾਵਟ ਵਾਲਾ ਅੱਡ ਲੈ ਕੇ ਜਾ ਰਿਹਾ, ਉਹ ਵੀ ਇੱਕ ਪ੍ਰਕਿਰਿਆ ਗਈ। ਹਾਂ, ਪਰ ਜਦੋਂ ਪੂਰੇ ਮੈਰਿਜ ਪੈਲਸ ਵਾਲੇ ਜਿਹੜੇ ਹੁੰਦੇ ਨੇ, ਉਹਨਾਂ ਨੇ ਜਿਹੋ ਜਿਹੇ ਇੱਕ ਮਾਰਕੀਟ ਬਣਾ ਲਈ ਕਿ ਸਾਰਾ ਕੁਛ ਸਾਡੇ ਥਰੂ, ਇਹ ਉੱਕਾ ਪੁੱਕਾ ਸਾਡੇ ਨਾਲ ਕਰ ਦਿਓ, ਫਿਰ ਉਹ ਕਈਆਂ ਦੀ ਮਿਹਨਤ ਮਾਰ ਵੀ ਲੈਂਦੇ ਨੇ, ਆਪਣਾ ਕਮਿਸ਼ਨ ਵੱਧ ਹੁੰਦਾ, ਜਿਵੇਂ ਕਿਸਾਨਾਂ ਨਾਲ ਹੁੰਦਾ ਨਾ ਕਿ ਪੈਦਾ ਕਰਨ ਵਾਲੇ ਨੂੰ ਉਹਨਾਂ ਮੁੱਲ ਨਹੀਂ ਮਿਲਦਾ ਜਿੰਨਾ ਆੜ੍ਹਤੀਆਂ ਮਾਲ ਵੇਚ ਕੇ ਲੈ ਰਿਹਾ ਹੁੰਦਾ, ਉਹ ਹਾਲ ਵੀ ਹੁਣ ਮੈਰਿਜ ਪੈਲਸ ਵਾਲੇ ਵੀ ਉਹੋ ਜਿਹੇ ਆੜ੍ਹਤੀਆਂ ਬਣ ਗਏ। ਸੋ ਉਹਦੇ ਵਿੱਚੋਂ ਵੀ ਇੱਕ ਚੰਗਾ ਸੁਨੇਹਾ। ਸੋ ਮੈਂ ਇਹਨੂੰ ਉਸ ਪ੍ਰਤੀਕ ਵਜੋਂ ਵੀ ਦੇਖਦਾ। ਸੋ ਚਰਚਾ 'ਚ ਵੱਧ ਆਵੇ ਸ਼ਾਇਦ ਇਹ ਗੱਲ, ਸ਼ਾਇਦ ਉਵੇਂ ਸੁਨੇਹਾ ਨਹੀਂ ਜਾਣਾ ਸੀ ਜੇਕਰ ਉਵੇਂ ਰੂਟੀਨ ਵਾਲਾ ਵਿਆਹ ਹੁੰਦਾ, ਉਹ ਸੁਨੇਹਾ ਚੰਗੀ ਤਰ੍ਹਾਂ ਜਾਵੇ ਲੋਕਾਂ ਦੇ ਵਿੱਚ। ਉਹਦੇ ਲਈ ਇਹਨਾਂ ਨੇ ਇਹ ਤਰੀਕਾ ਅਪਣਾਇਆ ਸ਼ਾਇਦ ਮੁੰਡਾ ਕੁੜੀ ਨੇ ਕਿ ਭਾਈ ਮੈਂ ਬਰਾਤ ਲੈ ਕੇ ਆਉਂਗੀ। ਸੋ ਖੂਬ ਚਰਚਾ ਜੀ ਅੱਜ ਇਸ ਵਿਆਹ ਦੀ।
ਬੜਾ ਦੁਰਲਭ ਐਗਜ਼ਾਮਪਲ ਹੈ, ਮੁੰਡੇ ਦਾ ਨਾਮ ਵੀ ਦੁਰਲਭ, ਤੁਸੀਂ ਦੱਸਿਆ ਨਾ, ਦੁਰਲਭ ਸਿੰਘ।
ਦੁਰਲਭ ਸਿੰਘ, ਬਿਲਕੁਲ, ਬਹੁਤ ਕਮਾਲ ਦਾ ਹੈ, ਬਿਲਕੁਲ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਫੇਰ ਗੱਲ ਕਰਦੇ ਹਾਂ ਜੀ, ਸੋਮਵਾਰ ਨੂੰ। ਸਤਿ ਸ਼੍ਰੀ ਅਕਾਲ, ਥੈਂਕ ਯੂ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।